राग गौड़ी चेती
बाणी
नाम देव जोगी एक ओंकार सदगुर प्रसाद देवा पाहन तारियले।
वाहिगुरु जी का खालसा वाहिगुरु जी का फतेह। सदगुरु जी साजी नवाजी गुरु खालसा साध संगत जी सतगुरु अर्जुन देव महाराज साहब जी साहब कबीर जी दे सत वारम द्वारा उपदेश बख्श के हुण भगत नामदेव जी का एक शब्द लिखते हैं। राग गौड़ी चेती जाती है बाणी भगत नामदेव जी की है। एको द्वैत रूप परमेश्वर ओंकार सारियां दा प्रकाशक सतगुरां दी कृपा करके प्राप्त हुंदा है। भगत नामदेव जी पंडरपुर दे विच बहुत सारा निवास रखते रहे हैं। आप जी ओंडे शहर जदों 28 मील श्री हजूर साहब तो आए है इत्थे पंडे आरती कर रहे सन। आरती करदिआं नूं वेख करके भगत जी परमेश्वर दा कीर्तन करन लग गए। कीर्तन करदिआं दे छैणे इन्हां दे पासों खोले गए ते उस वक्त नामदेव जी नूं सूद सूद कर मार उठायो कहां करो बाप बीठला। जदों परमेश्वर नूं चेते कीता देरा महाराज जी ने फेर के नामदेव वल मूंह कर दिता। हुण तक पछों वल देरे दा मुख है अते नामदेव जी जिथे बैठ के गुण गाउंदे सी उथे इन्हां दीआं संख मरमर दीआं सुंदर चरणां दीआं खड़ावां यादगार है। देरा हुण तक फेरिया होया है। औरंगजेब ने इस देरे दे करामात समझ के अग ला के साड़ना चाहिया सी। उतों तो पत्थर काला कीता पिया एडा भारी उन जुल्म कीता सी। भगत नामदेव जी इस प्रकार सर्वशक्तिवान होए है महाराज जो चाहते सी इहदी छपरी बन्नी अते मुई गऊ जीउंदी कीती। इसे प्रकार महाराज साहिब जी देरा फेर के इन्हां दी रक्षा कीती। फेर दिया देवरा नामे को पनियन को पिछवार ला। भगत जी वाहिगुरु के गुण गा रहे हैं पंडरपुर विच बैठे हुए। आप जी का कुमाणा विच भी यादगार है। 143 साल की उम्र विच आप जी इथे आए सन पंजाब विच। इथे किसी सेवक की रक्षा करन गए सन समाधि ला के मगरों उथों के पंडिया ने ना श्री सत्कारता सी। इउं इन्हां दा शांत स्थान कुमाण पिंड च गुरदासपुर जिले विच स्थान है। बैठिया नूं समाधि च इन्हां दा सत्कार कीता सी। 143 साल दी इन्हां दी उम्र सी। सो सहज संगे जी गरीब नवाज अंतरजामी सचे पातशाह दे प्यार विच नामदेव जी दे ताई किसे ने कहा हे नामदेव तर्क मारन लगे कि तू राम राम कहिंदा किवें मुक्त हो जाएगा। ਤਾਂ ਸੁਣ ਕੇ ਨਾਮਦੇਵ ਜੀ ਉਹਨਾਂ ਨੂੰ ਉੱਤਰ ਦਿੰਦੇ ਹਨ ਇਸ ਸ਼ਬਦ ਵਿੱਚ
ਦੇਵਾ ਪਾਹਨ ਤਾਰੀਅਲੇ।
ਇਹ ਭਾਈ ਦੇਵਾ ਪਾਹਨ ਤਾਰੀਅਲੇ ਦੇਵਾ ਦੇਵ ਪ੍ਰਕਾਸ਼ ਰੂਪ ਜੋ ਪਰਮੇਸ਼ਵਰ ਹੈ ਉਸ ਨੂੰ ਤਾਂ ਪੱਥਰਾਂ ਨੂੰ ਵੀ ਤਾਰਤਾ ਜਿਵੇਂ ਰਾਮ ਚੰਦਰ ਦੇ ਰੂਪ ਵਿੱਚ ਰਾਮ ਰਾਮ ਲਿਖ ਕਰਕੇ ਪੱਥਰਾਂ ਨੂੰ ਸਾਰਿਆਂ ਨੂੰ ਲੰਕਾ ਟਾਪੂ ਨੂੰ ਜਦੋਂ 400 ਯੋਜਨ ਦਾ ਪਾੜਾ ਵਿੱਚ ਲੰਘਦੇ ਹੋਇਆਂ ਨੇ ਪੁਲ ਬਣਾਇਆ ਸੀ ਉਸ ਵੇਲੇ ਪੱਥਰਾਂ ਤੇ ਮਹਾਰਾਜ ਦਾ ਨਾਮ ਲਿਖ ਕਰਕੇ ਤਾਰੇ ਸੀ ਪੱਥਰ। ਇਸ ਪ੍ਰਕਾਰ ਹੈ ਦੇਵਾ ਨਾਵੇਂ ਪੰਡਿਤ ਪਾਹਮ ਤਾਰੀਅਲੇ ਪੱਥਰ ਵੀ ਮਾਰਨ ਰਾਮ ਨਾਮ ਲਿਖ ਕਰਕੇ ਤਾਰਤੇ।
ਰਾਮ ਕਹੇ ਤੇ ਜਾਨ ਕਸ ਨਾ ਕਰੇ।
ਜੋ ਰਾਮ ਦਾ ਨਾਮ ਉਚਾਰਨ ਵਾਲੇ ਪੁਰਖ ਹੈ ਉਹ ਕਿਉਂ ਨਾ ਤਰਨਗੇ, ਜ਼ਰੂਰ ਤਰ ਜਾਣਗੇ। ਪਰਮੇਸ਼ਵਰ ਦੇ ਨਾਮ ਉਚਾਰਨ ਵਾਲਿਆਂ ਨੂੰ ਕੋਈ ਬੇਗਤ ਨਹੀਂ ਰੱਖ ਸਕੇਗਾ। ਦੂਸਰੀ ਸਾਖੀ ਦੇਵਾ ਪਾਹਨ ਤਾਰੀਅਲੇ। ਇੱਕ ਦੇਵਾ ਨਾਵੇਂ ਅਭਿਆਸੀ ਸੀ, ਪਰਮੇਸ਼ਵਰ ਦੇ ਨਾਮ ਦਾ ਚਿੰਤਨ ਕਰਦਾ ਸੀ, ਇਹ ਪੱਥਰਾਂ ਦੀ ਪੂਜਾ ਨਹੀਂ ਸੀ ਕਰਦਾ। ਇਸ ਪ੍ਰਕਾਰ ਰਹਿੰਦੇ ਹੋਏ ਇਹਨਾਂ ਨੂੰ ਬੜਾ ਸਮਾਂ ਗੁਜ਼ਰ ਗਿਆ। ਇੱਕ ਪੰਡਿਤ ਸੀ ਉੱਥੇ ਪੱਥਰ ਦੀ ਪੂਜਾ ਦੇ ਕਰਨ ਵਾਲਾ ਮੰਦਰ ਦਾ ਪੁਜਾਰੀ। ਉਹਨ ਕਿਤੇ ਗ੍ਰਾਂ ਜਾਣਾ ਸੀ ਇਹਨਾਂ ਨੂੰ। ਇਹ ਪੰਡਰਪੁਰ ਦੇ ਵਿੱਚ ਹੀ ਭਗਤ ਦੇਵਾ ਨਾਵੇਂ ਦੇ ਤਾਈ ਇਹ ਕਹਿਣ ਲੱਗਾ ਮੇਰੇ ਥਾਂ ਠਾਕਰਾਂ ਦੀ ਪੂਜਾ ਕਰਦੇ ਮੈਂ ਪ੍ਰਾਹੁਣਚਾਰੀ ਚੱਲਿਆ ਹਾਂ। ਉਹ ਜਿਹੜਾ ਪੰਡਾ ਹੁੰਦਾ ਸੀ ਪੰਡਰਪੁਰ ਦਾ, ਰਾਜੇ ਪੰਡਰਪੁਰ ਵਾਲੇ ਨੂੰ ਰੋਜ਼ ਮਾਲਾ ਠਾਕਰਾਂ ਦੇ ਗਲ ਚ ਪਾ ਕੇ ਲਿਆ ਕੇ ਦਿਆ ਕਰਦਾ, ਫੁੱਲਾਂ ਦੀ ਮਾਲਾ ਰਾਜੇ ਵੱਲੋਂ ਆ ਕੇ ਚੜਿਆ ਕਰਦੀ। ਇਹ ਜਦੋਂ ਸੂਧੇ ਭਗਤ ਸੀ ਮਹਾਰਾਜ ਨਿਸਕਪਟ परमेश्वर का चिंतन करने आए हो, पंडित के कहे तो ये ठाकरा का इनान कराया इन्होंने, ते फिर माला राजे वालों आई ये ठाकरा के गल विच पाती, जो ठाकरा के गल च पाती फिर चेता आया भी राजे ने मंगी है माला उन्होंने दया वा। वह पंडित जिहड़ा हरोए ले जांदा सी वह तो गया सी किथे आपदे काम, ये पहले दिन ही उस दिन वह माला ठाकरा दे ला के आपदे गल च पा ली है, आपदे गल च पा के फिर चेता आया भी तो राजे नूं मैं तो जाके देनी है, छेती दे के ला ली दाड़ी दे तौले विच नाल इस दे लग ला करके राजे दे जा पेश कीती। जो राजा पाउण लगा माला कहिंदे पंडित जी अज वो पुजारी अगला नहीं आया, कहिंदे मैनू जी वह सेवा दे गया सी, कहन लगा सी कि तू ठाकरां दा इशनान पान करा दी, मैं अज पूजा करके लिया है, कहिंदे ठाकरां दे तौले आ गए है। ये गल जदों सुनी ते निस्कपट गुणे कहा जी कि ठाकरां दे तौले आ गए, एन कहता देवा नामे साधु नु महात्मा ने, जदों कहता राजे ने कह चंगा कल नु वेखांगे जे तौले आए ना होए तो तेनू कतल किया जाएगा। उस वक्त पंडरपुर के इस पंडे के थां पूजा करने वाले भगत नु राजा आया पंडरपुर के विच आके मंदिर के विच आके ठाकरां दे ताई आके देख रहे दाड़ी लगी हुई, भगत का वचन महाराज साहब ने पूरा किया, ठाकरां दाड़ी हुई जान के इसने क्या बनावटी ना लाई हो जिवें ला लेंदे अजकल, इन उस वेले खिची ते खून दियां तारां विचों आईयां दाड़े दे, उस वेले पंडित की शरण पै गया इह देवे दी। इस प्रकार पत्थरां दे बहाने महाराज साहब जी ने यह देवा नामे महात्मा की रक्षा की सी, इस प्रकार पत्थरां दे भी दाड़ियां लियातियां, भगती दा ऐसा प्रताप है। इस प्रकार देवा हे पंडित जी देव जो परमेश्वर है उसने पत्थरां नूं भी तार दिता है,
राम कहत जान कस ना करे,
जिहड़े पत्थर वर्गे बड़े भारे पापी सी ओह भी महाराज साहब नूं तारन कर दिते हन, तार दिते हन।
राम कहत जान कस ना करे,
जो राम दा नाम उचारण करदे है जन ओ कस ना करे, कैसे ना तरनगे, जरूर तर जानगे।
रहाओ तारी ले गन का बिन रूप कुबजा,
फिर कहन लगे कि किनू किनू तार दिता, बह जा इत्थे सिंघा अगे पुछियां।
तारी ले गन का बिन रूप कुबजा,
तारी ले गनका दे ताई तार दिता महाराज साहब जी ने, गनका उभरी हर कहे तो तो महाराज दा जाप कराउंदी। एक महात्मा सन बरखा पै रही सी, सियार दी रुत सी, शरीर उन्हां दे सारे बस्तर भिज गए, ते पुछिया सठ विच आके कहन लगे किसे भगत दा घर होवे, साडे लीड़े भिजे होए रात नूं आराम करना। मशकरे आदमी सठ च बैठे सन, ओह अठाई च बैठे ने कहा भगत जी दा घर है इत्थे चलिया जा, ओह बेसवा दा घर सी। जदों उत्थे संते गए की वेखदे बेसवा दा होर ही ठाट वाट है, ते पैर देनी तो बाहर नूं चक्कण लगे ते बेसवा दी निगाह च पै गए संत, चरणी आ पई, कहन लगी महाराज मेरे कोल तां पापी बहुत सारे आउंदे है, तुसी मेरे कर्मां नूं महापुरख अचानक गनका वाड़े आए खड़ोता मेरे घर च आ गए, हुण मेरा उधार करो। कहन लगे हे बेसवा तेरे कोले तां असीं नहीं उतरना, असीं होर किते जाके रात बतीत करांगे। ये कहन लगी महाराज मेरा उधार करो, कहन लगे बेसवा दा पेशा छड़ दे अज तां, ते आ साडे पास तोता है लैला तड़के उठ के इहदा आप इशनान करिया कर, इहदा इशनान कराया कर, इहदे पासों महाराज दा नाम सुनिया कर, इहूं तेरा उधार हो जाएगा। ये गल सुन के उस गनका ने उन्हां संतां दा वचन मन के तोता लै लिया, तोता लै के रात नूं सौना छड़ दिता, इन्ना प्रेम जाग पिया परमेश्वर दे नाम दा, आप चिंतन करिया करे तोते तो चराया करे। इहूं गनका उहदी हर कहे तोत, तोते दा ना तो नाम महाराज उच्चारण करदी होई ये बेसवा जिहड़ी सी उधर गई। भाई गुरदास साहिब जी ने कहा गनका पापन हो के पापां दा गल हार परोता, महापुरख अचानक गनका वाड़े आए खलोता, दुरमत देख दयाल होए हथों दितोस उस नूं तोता, खोटी माता जी वेख के दयालू हो गए भी इहदी छुट जावे, अपने हथों तोता देता ਤੇ ਲਿਵ ਲਾ ਗਈ ਤੋਤੇ ਨਿਤ ਪੜਾਵੇ ਕਰੇ ਅਸੋਤਾ। ਲਿਵ ਲਾ ਗਈ ਇਸ ਬੇਸਵਾਰੀ ਤੋਤੇ ਨਾਲ ਜਾਪ ਕਰਾਉਂਦੀ ਕਰਾਉਂਦੀ ਨਿਤ ਪੜਾਇਆ ਕਰੇ ਸੌਣ ਤੋਂ ਰਹਿਤ ਹੋ ਕੇ। ਇਸ ਪ੍ਰਕਾਰ ਹੈ ਪਤ ਤੋਂ ਉਦਾਹਰਨ ਰਾਮ ਨਾਮ। ਦੁਰਮਤ ਪਾਪ ਕਲੇਵਰ ਤੋਤਾ, ਪਾਪੀਆਂ ਦੇ ਉਧਾਰ ਕਰਨ ਵਾਲਾ ਮਾੜਾ ਨਾਮ ਸੀ। ਖੋਟੀ ਮੱਤ ਵੀ ਜਿਹੜੀ ਬੇਸਵਾ ਦਾ ਪੇਸ਼ਾ ਸੀ ਉਹ ਵੀ ਧੋਤੀ, ਤੇ ਕਲੇਵਰ ਕਰਕੇ ਜਿਹੜੇ ਪਾਪ ਕੀਤੇ ਸਰੀਰ ਕਰਕੇ ਉਹ ਵੀ ਸਾਧ ਸੰਗਤ ਜੀ ਧੋ ਦਿੱਤੇ। ਇਸ ਪ੍ਰਕਾਰ ਗਈ ਬਕੁੰਠ ਉਗਾਣ ਚਾ ਨੜਕੇ ਵਿੱਚ ਨਾ ਖਾਧ ਉਸ ਗੋਤਾ, ਉਹ ਬਕੁੰਠ ਨੂੰ ਚਲੀ ਗਈ ਬੇਸਵਾ ਤੋਤੇ ਨੂੰ ਰਾਮ ਨਾਮ ਪੜਾਉਂਦੀ ਹੋਈ। ਇਸ ਪ੍ਰਕਾਰ ਤਾਰੀ ਲੇ ਗਨਕਾ, ਹੇ ਭਾਈ ਗਨਕਾ ਬੇਸਵਾ ਦਾ ਇੱਕ ਬੇਸਵਾ ਜਨਕ ਰਾਜੇ ਦੇ ਵੇਲੇ ਸੀ, ਉਹ ਵੀ ਜਨਕ ਦੇ ਧਿਆਨ ਚ ਲੱਗੀ ਰਹਿੰਦੀ ਸੀ, ਜਨਕ ਦੀ ਸੰਗਤ ਕਰਕੇ ਉਹਦਾ ਉਧਾਰ ਹੋਇਆ ਸੀ। ਇੱਕ ਹੋਰ ਬੇਸਵਾ ਸੀ ਜਿਹੜੀ ਬਿੱਲ ਮੰਗਲ ਸੂਰਦਾਸ ਦੇ ਨਾਲ ਜਿਸਦਾ ਮਿਲਾਪ ਹੋਇਆ ਸੀ, ਉਹਦਾ ਵੀ ਐਵੇਂ ਉਧਾਰ ਹੋਇਆ ਸੀ।
ਬਿੱਲ ਰੂਪ ਕੁਬਜਾ,
ਗਨਕਾ ਰੂਪ ਵਾਲੀ ਹੋਣੀ ਹੈ। ਕਹਿੰਦੇ ਨੇ ਬਿੱਲ ਰੂਪ ਕੁਬਜਾ, ਕੁਬਜਾਂ ਦਾ ਕੀ ਰੂਪ ਸੀ? ਕੁਬੀ ਸੀ ਜਿਹੜੀ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਰਸਤੇ ਜਦੋਂ ਮਿਲੇ ਕ੍ਰਿਸ਼ਨ ਜੀ, ਇਹ ਕੰਸ ਨੂੰ ਲਿਜਾ ਕੇ ਹੋਈ ਕੇਸਰ ਕਸਾ ਕੇ ਲਿਜਾਇਆ ਕਰਦੀ, ਫੁੱਲਾਂ ਦੀ ਮਾਲਾ ਲਿਜਾਇਆ ਕਰਦੀ। ਕ੍ਰਿਸ਼ਨ ਜੀ ਦਾ ਰੂਪ ਦੇਖ ਕੇ ਬਾਜ਼ਾਰ ਵਿੱਚ ਮੋਹਿਤ ਹੋ ਕੇ ਕ੍ਰਿਸ਼ਨ ਭਗਵਾਨ ਦੇ ਚੰਨਣ ਲਾ ਦਿੱਤਾ, ਅਤੇ ਗਲ ਵਿੱਚ ਫੁੱਲਾਂ ਦੀ ਮਾਲਾ ਜਿਹੜੀ ਕੰਸ ਨੂੰ ਦੇਣੀ ਸੀ ਇਹਨਾਂ ਦੇ ਪਾ ਦਿੱਤੀ। ਕ੍ਰਿਸ਼ਨ ਜੀ ਨੂੰ ਪ੍ਰਸੰਨ ਹੋ ਕੇ ਇਹ ਕੁਬਜਾਂ ਕੁਬੀ ਸੀ ਆਪਣੇ ਹੱਥ ਨਾਲ ਇਹਦੀ ਬਾਂਹ ਨੂੰ ਪਕੜ ਕੇ ਉੱਚੀ ਕਰਕੇ ਪੈਰ ਤੇ ਆਪਣਾ ਚਰਨ ਰੱਖ ਕੇ ਕੁਬਜੀ ਕੁਬਜਿਆਂ ਨੂੰ ਸਿੱਧੀ ਕਰ ਦਿੱਤਾ। ਫਿਰ ਕੁਬਜਾਂ ਦੇ ਘਰ ਵਿੱਚ ਜਾ ਕੇ ਇਹਨੂੰ ਨਿਹਾਲ ਕੀਤਾ। ਇਸ ਪ੍ਰਕਾਰ ਕੁਬਜਾਂ ਜਿਹੜੀ ਸੀ ਉਹ ਰੂਪ ਤੋਂ ਬਗੈਰ ਸੀ, ਉਹਦਾ ਉਧਾਰ ਕੀਤਾ। ਇਹ ਮਾਲਣੀ ਸੀ ਕੁਬਜਾਂ, ਫੁੱਲਾਂ ਦੀ ਮਾਲਾ ਲਿਜਾਇਆ ਕਰਦੀ ਕੰਸ ਰਾਜੇ ਨੂੰ। ਬਿਨ ਰੂਪ ਕੁਬਜਾਂ,
ਬਿਨ ਰੂਪ ਕੁਬਜਾ,
ਕੁਬਜਾਂ ਦਾ ਉਧਾਰ ਕਰਦਾ ਜਿਹੜੀ ਰੂਪ ਤੋਂ ਬਗੈਰ ਸੀ, ਕੁਬੀ ਸੀ।
ਵਿਆਦ ਆ ਜਾ ਮਲ ਤਾਰੀਅਲੇ,
ਅਤੇ ਵਿਆਦ ਜਿਹੜਾ ਸੀ ਇਹ ਸਾਧ ਸੰਗਤ ਜੀ ਦੋ ਵਿਆਹ ਹੋਏ ਹੈ। ਇੱਕ ਵਿਆਹ ਤਾਂ ਸ਼ਿਕਾਰੀ ਹੋਇਆ ਹੈ, ਉਹ ਅੱਗੇ ਆਵੇਗਾ ਅਗਲੀ ਤੁਕ ਵਿੱਚ। ਇਹ ਵਿਆਹ ਜਿਹੜਾ ਸੀ ਇਹ ਬੜਾ ਭਾਰੀ ਸ਼ਿਕਾਰੀ ਸੀ। ਇਹ ਸਾਧ ਸੰਗਤ ਜੀ ਜਿਸ ਵਕਤ ਚੰਦਰਕ ਮੁਨੀ ਤਪੱਸਿਆ ਕਰਦਾ ਸੀ ਤ੍ਰੇਤਾ ਵਿੱਚ, ਇਹ ਵਿਆਹ ਉਸ ਵੇਲੇ ਸੀ। ਇਸ ਨੇ ਇੱਕ ਦਿਨ ਰਿਸ਼ੀ ਦੀ ਸੁਖਣਾ ਸੁਖੀ ਕਿ ਮੈਨੂੰ ਜੇ ਕਰਕੇ ਅੱਜ ਸ਼ਿਕਾਰ ਮਿਲ ਜਾਣ ਤਾਂ ਚੌਥਾ ਹਿੱਸਾ ਰਿਸ਼ੀ ਦੀ ਮੈਂ ਭੇਟਾ ਕਰਾਂਗਾ। ਇਹ ਵਿਚਾਰ ਕਰਕੇ ਜਿਸ ਵਕਤ ਸ਼ਿਕਾਰ ਮਿਲਿਆ ਇਹਨੂੰ, ਰਿਸ਼ੀ ਦੇ ਮੱਥਾ ਟੇਕ ਕੇ ਚਲਿਆ ਗਿਆ। ਸ਼ਿਕਾਰ ਬਹੁਤ ਸਾਰੇ ਮਿਲ ਗਏ, ਲੈ ਕੇ ਚਿੜੀਆਂ ਚੁੜੀਆਂ ਦੀਆਂ ਮਾਰ ਕੇ ਝੋਲੇ ਚੋਂ ਕੱਢ ਕੇ ਰਿਸ਼ੀ ਦੇ ਕੋਲੇ ਆ ਕੇ ਰੱਖਤੀਆਂ। ਮਹਾਰਾਜ ਤੁਹਾਡੀ ਸੁਖਣਾ ਪੂਰੀ ਹੋਈ ਹੈ, ਲਓ ਚੌਥਾ ਹਿੱਸਾ ਜਾਨਵਰ ਵੰਡ ਕੇ ਲੈ ਲਓ। ਇਹ ਚੰਦਰਕ ਮੁਨੀ ਜਦੋਂ ਅੱਖਾਂ ਖੋਲੀਆਂ ਵੀ ਇਹ ਤਾਂ ਬੜਾ ਜੀ ਘਾਤਕ ਆਦਮੀ ਹੈ। ਉਸ ਵੇਲੇ ਬੜਾ ਕੰਬਿਆ ਮੁਨੀ, ਕਹਿੰਦਾ ਤਾਂ ਬੜਾ ਪਾਪ ਕੀਤਾ ਹੈ, ਇਹ ਮੈਨੂੰ ਨਾ ਭੇਟਾ ਦੇ। ਇਹ ਕਹਿਣ ਲੱਗਾ ਬਾਬਾ ਕੋਈ ਸ਼ਰਾਪ ਨਾ ਦੇ, ਤੇਰੀ ਸੁਖਣਾ ਪੂਰੀ ਹੋਈ ਹੈ। ਕਹਿੰਦੇ ਚੰਗਾ ਫਿਰ ਚਤੁਰ ਪੂਜੀ ਜਾਨਵਰ ਮੈਨੂੰ ਪਕੜ ਕੇ ਲਿਆ ਰਹੇ ਜੇ ਤੂੰ ਸ਼ਿਕਾਰੀਆਂ ਦਾ। ਇਹ ਵਿਆਹ ਨੂੰ ਉਸ ਵੇਲੇ ਕੀ ਕੀਤਾ, ਕਹਿੰਦਾ ਚੰਗਾ ਮੈਂ ਹੁਣੇ ਲਿਆਉਣਾ। ਮੁਨੀ ਦੇ ਬਚਨ ਦੇ ਤੇ ਨਿਸ਼ਚਾ ਕਰਕੇ ਇਹ ਭਾਲਣ ਲੱਗਾ ਜੰਗਲ ਚ ਕਿਤੋਂ ਨਾ ਮਿਲਿਆ। ਅਖੀਰ ਚਿਖਾ ਆਪਦੀ ਬਣਾ ਲਈ, ਚਿਖਾ ਬਣਾ ਕੇ ਸੜਨ ਲੱਗਾ। ਉਸੇ ਵੇਲੇ ਮਹਾਰਾਜ ਸਾਹਿਬ ਚਤੁਰਭੁਜੀ ਰੂਪ ਧਾਰ ਕੇ ਇਹਦੇ ਕੋਲੇ ਪੰਛੀਆਂ ਦਾ ਰੂਪ ਧਾਰ ਕੇ ਆ ਗਏ। ਜਿਸ ਵਕਤ ਆ ਗਏ ਤੇ ਇਹਦੀ ਇਸਤਰੀ ਆਈ, ਕਹਿੰਦੇ ਹੇ ਪਤੀ, ਕਹਿਣ ਲੱਗੀ ਇਹ ਤਾਂ ਕਿਸੇ ਸਾਧ ਨੂੰ ਤੈਨੂੰ ਬਹਿਕਾ ਦਿੱਤਾ ਹੈ, ਚਤੁਰਭੁਜੀ ਕਦੇ ਜਾਨਵਰ ਵੇਖਿਆ? ਕਹਿੰਦੇ ਸਾਧ ਝੂਠ ਨਹੀਂ ਬੋਲਦੇ, ਸੱਚ ਹੀ ਕਹਿੰਦੇ ਹੈ। ਚਤੁਰਭੁਜੀ ਜਾਨਵਰ ਤੋਂ ਬਗੈਰ ਕਦੇ ਉਹ ਝੂਠ ਨਹੀਂ ਸੀ ਬੋਲ ਸਕਦੇ। ਇਹ ਸੁਣ ਕੇ ਜਿਹੜੀ ਸੀ ਇਹਦੀ ਇਸਤਰੀ ਇਹ ਘਬਰਾਉਣ ਲੱਗੀ, ਇਹ ਹੁਣ ਛੁਰਾ ਲੈ ਕੇ ਪਿਆ ਫਿਰ ਭੱਜ ਗਈ ਡਰਦੀ ਰੋਟੀ ਸਿੱਟ ਕੇ ਉੱਥੇ ਹੀ। ਫਿਰ ਉਹਨੂੰ ਚਤੁਰਭੁਜੀ ਰੂਪ ਜਦੋਂ ਦਿਸਿਆ, ਉੱਠ ਕੇ ਚਿਖਾ ਤੋਂ ਉਹਦੇ ਮਗਰ ਪੈ ਗਿਆ, ਮਗਰ ਪਕੜਨਾ ਚਾਹੁੰਦਾ। ਕੰਡਿਆਂ ਵਾਲੀਆਂ ਝਾੜੀਆਂ ਹਨ, ਉਹਨਾਂ ਦੇ ਬੀਬੀ ਮਹਾਰਾਜ ਜੀ ਚਲੇ ਜਾਂਦੇ ਹੈ ਤੇ ਇਹਨੂੰ ਪਕੜੇ ਨਹੀਂ ਜਾਂਦੇ। ਇਹਦਾ ਸਾਰਾ ਸਰੀਰ ਲੀਰ ਲੀਰ ਹੋ ਗਿਆ ਕੰਡਿਆਂ ਦੇ ਵਿੱਚ। ਉਸ ਵੇਲੇ ਜਦੋਂ ਇਹ ਫੇਰ ਆਪਦੇ ਛੁਰਾ ਮਾਰਨ ਲੱਗਾ ਵੀ ਕਹਿੰਦਾ ਮੇਰੇ ਹੱਥ ਨਹੀਂ ਆਉਂਦਾ, ਉਸ ਵੇਲੇ ਮਹਾਰਾਜ ਆਪ ਹੀ ਝਾੜੀ ਚੜ ਕੇ ਖੜੋ ਗਏ। ਉਸ ਵੇਲੇ ਇਸ ਚਤੁਰਭੁਜੀ ਜਾਨਵਰ ਮਹਾਰਾਜ ਜਿਹੜਾ ਰੂਪ ਧਾਰਿਆ ਸੀ ਉਹਨੂੰ ਲੈ ਕੇ ਕੰਧੇ ਤੇ ਰੱਖ ਕੇ ਚੰਦਰਕ ਮੁਨੀ ਦੇ ਕੋਲੇ ਆ ਗਿਆ ਜਿਹੜੇ ਤਪ ਕਰਦਾ ਸੀ। ਕਹਿੰਦੇ ਮੁਨੀ ਇਹੋ ਜਾਨਵਰ ਤਾਂ ਨਹੀਂ ਕਿਤੇ? ਬੜਾ ਖੁਸ਼ ਹੋਇਆ, ਕਹਿੰਦਾ ਅੱਜ ਤੈਂ ਭਗਵਾਨ ਦੇ ਦਰਸ਼ਨ ਕਰਾ ਤੇ, भगवान नूं कहण लगा महाराज तुसीं हथ क्यों आ गए फंदक दे। ये कहन लगे भी तैं जो किया सी भी चतुर्भुजी जानवर लिया दे तेरा वचन असीं पूरा करना सी इस करके जानवर बन के इहदे हथ असीं शिकारी दे आए हैं। उस वेले चंद्रक मुनि ने नमस्कार कीती ते सारी जाली खोली भगवान ने इहनूं दर्शन दिते। उस वेले फिर इसने समझ पई भी महाराज तुसीं भगवान आप हो मैनू माफ करो। इस ब्याद नूं कहा कहिंदे माफ तूं होवेगा हुण तू जन्म हार धार के तप कर ते दसवें पातशाह वेले तेरा स्वरूप हिम्मत सिंह दा होवेगा तेरा असीं पंजां प्यारे सीस लवांगे फिर तेनूं मुक्त करांगे। ਉਹ ਵਿਆਹ ਸੀ ਸਾਲ ਸਿੰਘ ਜੀ ਭਾਈ ਹਿੰਮਤ ਸਿੰਘ ਸਾਹਿਬ ਦੇ ਸਰੂਪ ਵਿਚ ਆਇਆ ਜਿਨ ਪੰਜਾਂ ਪਿਆਰਿਆਂ ਵਿਚੋਂ ਜਗਨਨਾਥਪੁਰੀ ਚ ਜੰਮਿਆ ਸੀ ਜਿਨ ਪੰਜਾਂ ਪਿਆਰਿਆਂ ਚੋਂ ਆ ਕੇ ਗੁਰੂ ਕਲਗੀਧਰ ਨੂੰ ਅਨੰਦਪੁਰ ਸਾਹਿਬ ਜਦੋਂ ਪਰਖ ਕੀਤੀ ਹੈ ਸਿੱਖੀ ਦੀ ਭਾਈ ਹਿੰਮਤ ਸਿੰਘ ਨੇ ਸੀਸ ਦਿੱਤਾ ਸੀ। ਇਹ ਵਿਆਹ ਦੇ ਅਵਤਾਰ ਸਨ ਚਤੁਰਭੁਜੀ ਜਾਨਵਰ ਨੂੰ ਪਕੜਨ ਆਏ ਨੇ। ਇਸ ਪ੍ਰਕਾਰ ਵਿਆਹ ਦਾ ਵੀ ਉਧਾਰ ਕੀਤਾ
ਅਜਾ ਮਲ ਤਾਰੀ
ਅਜਾ ਮਲ ਜਿਹੜਾ ਸੀ ਇਹ ਕਪੂਰੀ ਦੇ ਵਿੱਚ ਪੰਡਿਤ ਸੀ ਰਾਜ ਪੰਡਿਤ ਸੀ ਇਹਦਾ ਪਿਤਾ ਉਹ ਵਿਦਿਆ ਦਾ ਜਿਹੜਾ ਪ੍ਰਚਾਰ ਸੀ ਰਾਜੇ ਦੀ ਸਭਾ ਚ ਇਕੱਠਾ ਕਰਿਆ ਕਰਦਾ। ਇਹ ਪੰਡਿਤ ਚੱਲਿਆ ਗੁਜ਼ਰ ਗਿਆ ਜਿਸ ਵੇਲੇ ਤੇ ਅਜਾ ਮਲ ਨੂੰ ਕਹਿਣ ਲੱਗਾ ਕਿ ਤੂੰ ਇਹ ਪੁੱਤਰ ਰਾਜ ਪੰਡਿਤ ਬਣ ਕੇ ਇਕੱਠਾ ਕਰਿਆ ਕਰ। ਇਹ ਜਦੋਂ ਵਿਦਿਆ ਪੜ੍ਹਨ ਜਾਇਆ ਕਰੇ ਜੇ ਬਾਲਕ ਸੀ ਇਕੱਠਾ ਵੀ ਕਰਨ ਲੱਗ ਗਿਆ ਤੇ ਵਿਦਿਆ ਵੀ ਪੜ੍ਹਿਆ ਕਰੇ ਇਹਦਾ ਜਿਹੜਾ ਪੰਡਿਤ ਗਿਰੀ ਸੀ ਉਹ ਕਿਹਾ ਕਰੇ ਬੇਸਵਾ ਦੇ ਬਾਜ਼ਾਰ ਵੱਲ ਦੀ ਨਹੀਂ ਤਾਂ ਜਾਣਾ। ਇਹਨੇ ਕਿਹਾ ਮੈਨੂੰ ਗੁਰੂ ਰੋਕਦਾ ਰਹਿੰਦਾ ਯੋਗ ਨਹੀਂ ਮੈਨੂੰ ਰੁਕਣਾ ਨਹੀਂ ਚਾਹੀਦਾ ਮੈਂ ਨੌਜਵਾਨ ਹੋ ਗਿਆ ਕੀ ਉਹਦਾ ਹਰਜਾ ਮੇਰੇ ਜਾਣ ਦਾ। ਇਹ ਬੇਸਵਾ ਦੇ ਬਾਜ਼ਾਰ ਚ ਗਿਆ ਬੇਸਵਾ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਿਆ। ਫਿਰ ਆ ਕੇ ਰਾਜੇ ਦੀ ਸਭਾ ਚ ਕਥਾ ਕੀਤੀ ਉਹਨੇ ਚਿੰਨੋ ਬੇਸਵਾ ਗਾਉਣ ਵਾਲੀ ਰਾਜੇ ਦੀ ਸਭਾ ਵਿੱਚ ਆ ਗਈ ਵੇਖ ਕੇ ਰੂਪ ਨੂੰ ਲੁਭਾਏਮਾਨ ਹੋ ਗਿਆ। ਰਾਜੇ ਨੇ ਰਾਜ ਪੰਡਿਤ ਕੋਲੋਂ ਭ੍ਰਿਸ਼ਟ ਹੋਇਆ ਜਾਣ ਕੇ ਇਹਨੂੰ ਕੱਢ ਦਿੱਤਾ। ਉਸ ਵੇਲੇ ਭਾਈ ਗੁਰਦਾਸ ਸਾਹਿਬ ਲਿਖਿਆ ਪਤਲ ਜਾਮਲ ਹੋਏ ਕੇ ਜਾਇ ਕਲਾਪ ਕਮੀ ਦੇ ਰਹਿਆ ਗੁਰ ਕੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਹਿਆ। ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲਿੱਛੇ ਚ ਲਹਿਆ ਪੁੱਤ ਪੰਨਾ ਸਤਵਾਂ ਨਾਮ ਧਰਨੂੰ ਚਿੱਤੋਂ ਮਹਿਆ ਅਤੇ ਉਹਨੂੰ ਗੁਰੂ ਦੁਆਰੇ ਹੋਏ ਕੇ ਗੁਰਮੁਖ ਨਾਮ ਨਰੈਣ ਕਹਿਆ। ਉਹ ਸਭ ਸੰਤ ਜਦੋਂ ਆਏ ਦੇ ਕਮਰੇ ਥਾਂ ਚ ਜਿੱਥੇ ਕੁੱਲੀ ਪਾਈ ਬੈਠਾ ਸੀ ਮਹਾਤਮਾ ਨੂੰ ਪੁੱਛਿਆ ਤੇਰੇ ਪੁੱਤਰਾਂ ਦਾ ਕੀ ਨਾਂ ਕਿਹਦਾ ਨਾਂ ਅੱਲਾ ਦਿੱਤਾ ਕਿਹਦਾ ਨਾਂ ਖੁਦਾ ਬਖਸ਼ ਉਹ ਨਾਂ ਦੱਸੇ ਇਸਨੇ ਬੇਸਵਾ ਮੁਸਲਮਾਨੀ ਸੀ ਉਸਨੇ ਉਹੋ ਜਿਹੇ ਨਾਂ ਰੱਖਣੇ ਸੀ। ਫਿਰ ਸੰਤਾਂ ਨੇ ਕਿਹਾ ਨਾਰਾਇਣ ਨਾਂ ਰੱਖੀ ਇਉਂ ਪਰਮੇਸ਼ੁਰ ਦਾ ਨਾਂ ਰੱਖਣੇ ਕਰਕੇ ਅਜਾ ਮਲ ਨੇ ਜੋ ਅੰਤ ਦੇ ਵੇਲੇ ਜਮਾਂ ਤੋਂ ਡਰਦੇ ਨੇ ਕਿਹਾ ਨਾਰਾਇਣ ਨੂੰ ਮੇਰੇ ਪੁੱਤਰ ਨੂੰ ਮੇਰੀ ਛਾਤੀ ਤੇ ਪਾਓ ਆ ਕੇ ਵਾਹਿਗੁਰੂ ਨੂੰ ਜਾਣ ਲਿਆ ਕਿ ਪੁੱਤਰ ਦੇ ਬਹਾਨੇ ਸਾਨੂੰ ਜਮਾਂ ਤੋਂ ਡਰਦਾ ਚੇਤੇ ਕਰਦਾ ਹੈ। ਇਸ ਪ੍ਰਕਾਰ ਸਾਧ ਸੰਗੇ ਜੀ ਅਜਾ ਮਲ ਉਧਰਿਆ ਕਾ ਏਕ ਵਾਰ ਅਜਾ ਮਲ ਨੂੰ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਪਤਲ ਪਾਪੀ ਸੀ ਅਜਾ ਮਲ ਤਾਰੀਏ ਉਸ ਨੂੰ ਵੀ ਤਾਰ ਦਿੱਤਾ ਮਹਾਰਾਜ ਦੇ ਨਾਮ ਨੇ। ਅਜਾ ਨਾਮ ਸੰਸਕ੍ਰਿਤੀ ਬੇਸਵਾ ਦਾ ਹੈ ਮਲ ਨਾਮ ਮੱਲਣ ਦਾ ਹੈ ਜਿਹੜਾ ਮਲ ਕੇ ਬੈਠੇ। ਅਜਾ ਮੇਲ ਹੁੰਦਾ ਪਾਠ ਜਿਹੜੀ ਨਾਭੇ ਜੀ ਦੀ ਭਗਤ ਮਾਲਾ ਹੈ ਉਹਦੇ ਵਿੱਚ ਸਹੀ ਰੂਪ ਮਲ ਨਾਭਾ ਜੀ ਇੱਕ ਹੋਏ ਹਨ ਭਗਤ ਪਹਿਲਾਂ ਉਹਨਾਂ ਨੇ ਭਗਤ ਮਾਲਾ ਬਣਾਈ ਉਹਦੇ ਚਜਾ ਮੇਲ ਨੂੰ ਲਿਖਿਆ ਗੁਰਬਾਣੀ ਚਜਾ ਮਾਲੀ ਇਸਦਾ ਨਾਮ ਦਾ ਵਿਸਵਾ ਨੂੰ ਜੋ ਮਲ ਕੇ ਬੈਠਦਾ ਹੈ ਉਹਨੂੰ ਵੀ ਤਾਰੀਏ ਤਾਰ ਦਿੱਤਾ ਮਹਾਰਾਜ ਦੇ ਨਾਮ ਨੇ।
ਚਰਨ ਬਧਕ ਜਨ ਤੇਉ ਮੁਕਤ ਪਹੇ
ਹੋਰ ਸੁਣੋ ਕਹਿੰਦੇ ਚਰਨਾਂ ਵਿੱਚ ਬਧਕ ਤੀਰ ਮਾਰਨ ਵਾਲੇ ਕ੍ਰਿਸ਼ਨ ਭਗਵਾਨ ਜੀ ਦੇ ਫਾਂ ਜਿਵੇਂ ਲਿਖਿਆ ਜਿਸ ਵੇਲੇ ਸਾਰੇ ਭਾਂ ਜਿੰਨੇ ਸੀਗੇ ਜਦ 58 ਕਰੋੜ ਆਪੋ ਵਿੱਚ ਜੰਗ ਕਰਕੇ ਸਮਾਪਤ ਹੋ ਗਏ 56 ਕਰੋੜ ਉਸ ਵਕਤ ਕ੍ਰਿਸ਼ਨ ਜੀ ਉਦਾਸ ਹੋ ਕੇ ਜਾ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪਾਓ ਪਸਾਰੇ ਗੋਡੇ ਤੇ ਚਰਨ ਪਸਾਰ ਕੇ ਪ੍ਰਭਾਸ ਖੇਤਰ ਦੇ ਉੱਤੇ ਦੁਆਰਕਾ ਵਿੱਚ ਪ੍ਰਭਾਸ ਖੇਤਰ ਹੈ ਗੋਮਤੀ ਨਦੀ ਜਿੱਥੇ ਆ ਕੇ ਸਮੁੰਦਰ ਚ ਮਿਲਦੀ ਹੈ ਉੱਥੇ ਜਾ ਕੇ ਵਿਰਾਜ ਗਏ ਗੋਡੇ ਤੇ ਚਲ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਿਲਕੇ ਬਾਂਦੀ ਬਾਂਗੀ ਤਾਰੇ ਜਿਵੇਂ ਤਾਰਾ ਚਮਕਦਾ ਹੁੰਦਾ ਹੈ ਇਸ ਪ੍ਰਕਾਰ ਅੱਖ ਚਮਕਦਾ ਜਿਵੇਂ ਚਮਕਦਾ ਹੋਇਆ ਵੇਖ ਕੇ ਬਧਕ ਆਇਆ ਭਾਲਦਾ ਬਧਕ ਨੇ ਹਰਨ ਦੀ ਅੱਖ ਸਮਝ ਲਈ ਕ੍ਰਿਸ਼ਨ ਜੀ ਦਾ ਚਰਨ ਪਦਮ ਜਿਹੜਾ ਚਮਕਦਾ ਸੀ ਵੇਖ ਕੇ ਬਧਕ ਆਇਆ ਭਾਲਦਾ ਮਿਰਗ ਜਾਣ ਬਾਣ ਲੈ ਮਾਰੇ ਮਿਰਗ ਜਾਣ ਕੇ ਤੀਰ ਮਾਰ ਦਿੱਤੇ ਉਸ ਵੇਲੇ ਗਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ ਕੰਠ ਦੇ ਨਾਲ ਲਾ ਲਿਆ ਕ੍ਰਿਸ਼ਨ ਜੀ ਨੇ ਔਗੁਣ ਕੀਤੇ ਚੇਤੇ ਨਹੀਂ ਕੀਤੇ ਉਸ ਵੇਲੇ ਭਲੇ ਭਲੇ ਕਰ ਮੰਨੀਆਂ ਬੁਰਿਆਂ ਦੇ ਹਰ ਕਾਜ ਸਵਾਰੇ ਜਿਹੜੇ ਭਲੇ ਉਹ ਤਾਂ ਭਲੇ ਮੰਨੇ ਹੀ ਜਾਂਦੇ ਹੈ ਬੁਰਿਆਈ ਵਾਲਿਆਂ ਦੇ ਵੀ ਮਾਰਨ ਕਾਰ ਸਵਾਰ ਤੇ ਪਾਪ ਕਰਿੰਦੇ ਪੱਤ ਉਧਾਰੇ ਕਿਉਂ ਪਾਪ ਕਰਨ ਵਾਲੇ ਪਾਪੀਆਂ ਦਾ ਵੀ ਉਧਾਰ ਕਰ ਦਿੱਤਾ ਉਸ ਵੇਲੇ ਕ੍ਰਿਸ਼ਨ ਜੀ ਨੇ ਕਿਹਾ ਕਿ ਕਰਨ ਪਲਾਉ ਕਰੇ ਜੁਹਾਰੇ ਬੇਨਤੀਆਂ ਕੀਤੀਆਂ ਕਿ ਮੈਨੂੰ ਬਖਸ਼ ਲਓ ਉਸ ਵੇਲੇ ਕਿਹਾ ਕਿ ਤੂੰ ਭਾਈ ਪਿਛਲੇ ਜਨਮ ਚ ਬਾਲੀ ਸੀ ਅਸੀਂ ਸੁਗਰੀਵ ਦੀ ਮਦਦ ਕਰਨ ਵਾਸਤੇ ਤੇਰੇ ਤਾਈ ਓਹਲੇ ਹੋ ਕੇ ਤੀਰ ਮਾਰਿਆ ਸੀ ਤੇ ਤੀਰ ਮਾਰਨ ਵੇਲੇ ਤਾਂ ਇਹ ਕਿਹਾ ਸੀ ਜਿਸਨ ਮੇਰੇ ਤੀਰ ਮਾਰਿਆ ਸਾਹਮਣੇ ਪੈਂਦਾ ਨਾ ਬਾਲੀ ਨੂੰ ਇਹ ਵਰਸੀ ਦੇਵਤਿਆਂ ਦਾ ਵੀ ਜਿਹੜਾ ਤੇਰੇ ਸਾਹਮਣੇ ਹੋ ਕੇ ਤੀਰ ਮਾਰੇ ਉਹਦਾ ਅੱਧਾ ਬਲ ਤੇਰੇ ਚ ਆ ਜਾ ਕਰੂਗਾ ਇਸ ਕਰਕੇ ਰਾਮ ਚੰਦਰ ਜੀ ਨੂੰ ਓਹਲੇ ਹੋ ਕੇ ਤੀਰ ਇਸ ਦੇ ਮਾਰਿਆ ਸੀ ਬਾਲੀ ਦੇ ਉਸ ਵਕਤ ਸਾਧ ਸੰਗਤ ਜੀ ਇਹਦਾ ਜਿਹੜਾ ਸੰਕਲਪ ਸੀ ਨਾ ਅੰਤ ਵੇਲੇ ਦਾ ਵੀ ਮੈਂ ਉਹਨੂੰ ਮਾਰਨਾ ਸੀ ਉਹ ਅੰਤ ਵੇਲੇ ਦੇ ਸੰਕਲਪ ਨੇ ਇਹਨੂੰ ਫੰਦਕ ਦਾ ਰੂਪ ਦਿੱਤਾ ਦੁਆਪਰ ਵਿਚ ਕ੍ਰਿਸ਼ਨ ਜੀ ਦੇ ਰੂਪ ਚ ਰਾਮ ਚੰਦਰ ਜੀ ਆਏ ਤੇ ਉਸ ਵੇਲੇ ਇਸ ਨੇ ਤੀਰ ਮਾਰਿਆ ਸੀ ਕਿਹਾ ਭਗਵਾਨ ਕਿ ਤੈਂ ਬਾਲੀ ਰੂਪ ਚ ਅਸੀਂ ਤੈਨੂੰ ਤੀਰ ਨਾਲ ਮਾਰਿਆ ਸੀ ਉਹ ਤੈਂ ਬਦਲਾ ਲੈ ਲਿਆ ਹੈ ਇਹ ਉਹਦੇ ਪਾਪ ਬਖਸ਼ ਦਿੱਤੀ ਸੀ ਇਸ ਪ੍ਰਕਾਰ ਚਰਨ ਬਾਧਕ
ਚਰਨ ਬਾਧਕ ਜਨ ਤੇ ਮੁਕਤ
ਤੀਰ ਮਾਰਨ ਵਾਲੇ ਸਨ ਦੁਆਪਰ ਚ ਕ੍ਰਿਸ਼ਨ ਭਗਵਾਨ ਦੇ ਉਹ ਵੀ ਜਨ ਮੁਕਤ ਹੋ ਗਏ ਮਹਾਰਾਜ ਦੀ ਸ਼ਰਨ ਲੈ ਕੇ
ਹਾਂ ਬਲ ਬਲ ਜਿਨ ਰਾਮ ਕਹੇ
ਨਾਮ ਜੀ ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਬਲਿਹਾਰ ਜਾਣਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਤਾਈ ਕਹਿਣਾ ਕੀਤਾ ਉਚਾਰਨਾ ਕੀਤਾ ਹੈ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਣਾ ਹਾਂ
ਦਾਸੀ ਸੁਤ ਜਨ ਬਿਦਰ ਸੁਦਾਮਾ
ਹੋਰ ਸੁਣੋ ਕਹਿੰਦੇ ਦਾਸੀ ਦਾ ਪੁੱਤਰ ਪਿਛਲੇ ਜਨਮ ਵਿਚ ਸਾਧ ਸੰਗਤ ਜੀ ਨਾਰਦ ਮੁਨੀ ਜਿਹੜਾ ਸੀ ਇਹ ਦਾਸੀ ਦਾ ਪੁੱਤਰ ਸੀ ਤੇ ਸੰਤਾਂ ਦੀ ਸੰਗਤ ਕਰਿਆ ਕਰਦਾ ਸੰਤਾਂ ਦੀ ਸੰਗਤ ਕਰਦਾ ਹੋਇਆ ਮਹਾਤਮਾ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਨਾਲ ਰੱਖ ਲਓ ਸੰਤਾਂ ਨੇ ਕਿਹਾ ਤੇਰੀ ਮਾਤਾ ਬਿਰਦ ਹੈ ਉਹਦੀ ਸੇਵਾ ਕਰਿਆ ਕਰ ਜਿੰਨਾ ਚਿਰ ਮਾਤਾ ਦਾ ਸਰੀਰ ਜਿਉਂਦਾ ਉਹਨਾਂ ਚਿਰ ਤੂੰ ਉੱਥੇ ਟਹਿਲ ਕਰ ਫਿਰ ਤੂੰ ਸਤਸੰਗਤ ਕਰੀ ਆ ਕੇ ਇਹ ਸੁਣ ਕਰਕੇ ਇਹ ਦਾਸੀ ਦਾ ਪੁੱਤਰ ਨਾਰਦ ਮੁਨੀ ਪਹਿਲੇ ਜਨਮ ਦੇ ਵਿਚ ਮਾਤਾ ਦੀ ਸੇਵਾ ਕਰਿਆ ਕਰੇ ਨਾਲ ਕਿਹਾ ਕਰੇ ਮਰ ਜੇ ਮਾਂ ਕਰਦਾ ਰਿਹਾ ਕਰੇ ਉਹ ਸਾਲ ਵਿਚ ਮਾਤਾ ਦਾ ਸਰੀਰ ਚੜ ਗਿਆ ਫਿਰ ਸੰਤਾਂ ਦੇ ਨਾਲ ਆ ਮਿਲਿਆ ਸੰਤਾਂ ਦੀ ਸੰਗਤ ਕਰਦੇ ਕਰਦੇ ਦਾ ਇਹਦੇ ਸੰਕਲਪ ਫੁਰਿਆ ਵੀ ਬਰਮਾ ਸਾਰਿਆਂ ਨਾਲੋਂ ਵੱਡਾ ਹੈ ਜੇ ਉਹਦਾ ਪੁੱਤਰ ਮੈਂ ਬਣ ਜਾਵਾਂ ਇਸ ਭਾਵਨਾ ਨੂੰ ਲੈ ਕੇ ਸੰਤ ਸੰਗਤ ਚ ਮਿਲਿਆ ਸੰਗਤ ਦੇ ਪ੍ਰਤਾਪ ਕਰਕੇ ਫਿਰ ਬਰਮਾ ਦਾ ਪੁੱਤਰ ਦੂਸਰੇ ਜਨਮ ਚ ਨਾਰਦ ਮੁਨੀ ਬਣ ਕੇ ਜੰਮਿਆ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਵੀ ਦਾਸੀ ਦਾ ਪੁੱਤਰ ਸੀ ਪਿਛਲੇ ਜਨਮ ਵਿਚ ਸੋ ਦਾਸੀ ਦਾ ਪੁੱਤਰ ਹੋਣੇ ਕਰਕੇ ਸੰਤਾਂ ਦੀ ਸੰਗਤ ਕਰਕੇ ਇਹ ਬ੍ਰਹਮਾ ਜੀ ਦਾ ਪੁੱਤਰ ਹੋਇਆ ਨਾਰਦ ਮੁਨੀ ਇਸ ਪ੍ਰਕਾਰ
ਦਾਸੀ ਸੁਤ ਜਨ ਬੇਦਰ ਸੁਦਾਮਾ
ਬੇਦਰ ਜਿਹੜਾ ਸੀ ਇਹ ਵੀ ਦਾਸੀ ਦਾ ਪੁੱਤਰ ਸੀ ਜਿਹੜੇ ਜਿਸ ਵਕਤ ਸਾਧ ਸੰਗਤ ਜੀ ਕਾਂਸੀ ਵਾਲੇ ਦੀਆਂ ਪੁੱਤਰੀਆਂ ਚਿੱਤਰ ਵਿਚਿੱਤਰ ਰਾਜਿਆਂ ਨੂੰ ਵਿਆਹੀਆਂ ਸਨ ਉਸ ਵੇਲੇ ਸਾਧ ਸੰਗਤ ਜੀ ਆਪੋ ਵਿਚ ਹੀ ਰਹਿੰਦਿਆਂ ਹੋਇਆਂ ਕੁਝ ਸਮਾਂ ਗੁਜ਼ਰ ਗਿਆ ਸਮਾਂ ਗੁਜ਼ਰਨ ਤੋਂ ਜਿਹੜੀ ਯੋਜਨ ਕੰਧਾਰੀ ਸੀ ਇਹ ਯੋਜਨ ਕੰਧਾਰੀ ਜਿਹੜੀ ਸੀ ਇਸ ਦੇ ਉੱਤੇ ਇਹਨਾਂ ਨੇ ਸ਼ੰਕਾ ਕੀਤੀ ਕਿ ਭੀਸ਼ਮ ਪਿਤਾਮੇ ਦਾ ਜੀਵਨ ਠੀਕ ਨਹੀਂ ਭੀਸ਼ਮ ਪਿਤਾਮਾ ਜਿਹੜਾ ਸੀ ਇਹ ਮਾਤਾ ਕਹਿ ਕੇ ਉਪਦੇਸ਼ ਦੇ ਰਿਹਾ ਸੀ ਤੇ ਉਸ ਵੇਲੇ ਦੂਸਰਾ ਵਿਆਹ ਸੀ ਇਹਦੇ ਪਿਤਾ ਦਾ ਇਹ ਯੋਜਨ ਕੰਧਾਰੀ ਸੀ ਜਿਹੜੀ ਉਸ ਵੇਲੇ ਇਹਨਾਂ ਨੂੰ ਕਿਹਾ ਵੀ ਉਹ ਬਹੁਤ ਅਚਨਚੇਤ ਪਾਪ ਕੀਤਾ ਹੈ ਫਿਰ ਉਸ ਪਾਪ ਦੀ ਨਿਵਿਰਤੀ ਵਾਸਤੇ ਪੁੱਛਿਆ ਤੇ ਦੱਸਣ ਤੋਂ ਪੰਡਤਾਂ ਨੂੰ ਦੱਸਿਆ ਕਿ ਬਈ ਸੁੱਕੇ ਪਿੱਪਲ ਦੇ ਵਿਚ ਜੇ ਕੋਈ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਕੇ ਮਰ ਜੇ ਤਾਂ ਇਹ ਦੋਸ਼ ਉਤਰਦਾ ਮਾਤਾ ਦੇ ਉੱਤੇ ਜਿਹੜਾ ਕੋਈ ਸੰਕਲਪ ਕਰਨਾ ਪੈਣਾ ਇਹ ਸੁਣ ਕਰਕੇ ਸੁੱਕੇ ਪਿੱਪਲ ਚ ਸੜ ਕੇ ਮਰ ਗਏ ਸਨ ਤੇ ਫਿਰ ਵਿਧਵਾ ਹੋ ਗਈਆਂ ਦੋਵੇਂ ਕਾਂਸੀ ਰਾਜੇ ਦੀਆਂ ਪੁੱਤਰੀਆਂ ਜਿਹੜੀਆਂ ਸੀ ਤੇ ਯੋਜਨ ਕੰਧਾਰੀ ਨੇ ਕਿਹਾ ਵੀ ਤੇਰੇ ਭਰਾਤਾ ਹਨ ਤੂੰ ਇਹਨਾਂ ਤੋਂ ਸੰਤਾਨ ਪੈਦਾ ਕਰ ਵਿਆਸ ਨੇ ਉਸ ਵੇਲੇ ਕਿਹਾ ਕਿ ਮੈਂ ਤਾਂ ਆਪਣੇ ਬ੍ਰਹਮਚਰਜ ਦੇ ਵਿਚ ਪੂਰਾ ਕਾਇਮ ਹੈ ਆਪਣੀ ਪਤਨੀ ਤੋਂ ਬਗੈਰ ਹੋਰ ਕਿਸੇ ਵੱਲ ਤੱਕਣਾ ਨਹੀਂ ਹੇ ਮਾਤਾ ਤੇਰਾ ਬਚਨੀ ਮੰਨਣਾ ਪਊਗਾ ਤੂੰ ਇਉਂ ਕਰ ਕਿ ਜੇ ਤੂੰ ਚਾਹੁੰਦੀ ਸੰਤਾਨ ਪੈਦਾ ਹੋਵੇ ਮੇਰੇ ਅੰਦਰ ਯੋਗ ਸ਼ਕਤੀ ਹੈ ਯੋਗ ਸ਼ਕਤੀ ਦੀ ਨਿਗਾਹ ਦੇ ਨਾਲ ਮੈਂ ਕਾਮਨਾ ਪੂਰੀ ਕਰ ਦਿਆਂਗਾ ਇਹ ਸੁਣ ਕਰਕੇ ਪਾਂਡੋ ਮਲ ਕੇ ਜਿਹੜੀ ਨੰਗੀ ਉਹਦੇ ਚੋਂ ਪੰਡ ਪੁੱਤਰ ਜੰਮੇ ਆ ਅੱਖਾਂ ਮੀਚ ਕੇ ਜਿਹੜੀ ਨੰਗੀ ਰਾਣੀ ਉਸਦੇ ਪੇਟ ਵਿਚੋਂ ਸਾਧ ਸੰਗਤ ਧਰਤਰਾਸ਼ਟਰ ਨਾਲ ਪੈਦਾ ਹੋਇਆ ਅਤੇ ਦਾਸੀ ਹੱਦੀ ਖੇਲ ਦੀ ਲੰਘ ਗਈ ਉਹਦੇ ਪੁੱਤਰ ਪੈਦਾ ਪੇਟ ਵਿੱਚੋਂ ਬਿਦਰ ਭਗਤ ਹੋਇਆ। ਇਸ ਪ੍ਰਕਾਰ ਦਾਸੀ ਸੁਰਜਨ ਬਿਦਰ ਸੁਦਾਮਾ, ਦਾਸੀ ਦਾ ਪੁੱਤਰ ਸੀ ਬਿਦਰ ਜਿਹੜਾ ਭਗਤ ਹੋਇਆ। ਇਹ ਬਿਦਰ ਨੀਤੀ ਮਸ਼ਹੂਰ ਹੈ, ਬੜਾ ਕ੍ਰਿਸ਼ਨ ਜੀ ਦਾ ਉਪਾਸ਼ਕ ਹੋਇਆ ਹੈ ਅਤੇ ਇਹਦੀ ਝੁੱਗੀ ਵਿੱਚ ਜਾ ਕੇ ਕ੍ਰਿਸ਼ਨ ਜੀ ਨੇ ਜਾ ਕੇ ਦਰਸ਼ਨ ਦਿੱਤੇ ਸਨ। ਉਸ ਵੇਲੇ ਝੁੱਗੀ ਜਾ ਬੁਲਾਇਨ ਸਭਨਾ ਦੇ ਜੀ ਅੰਦਰ ਚੁੱਖਾ ਤੇ ਜਿਹਾ ਜਿਹਾ ਭਾਵ ਜਿਹਾ ਬਿਦਰ ਦੇ ਹੋਰ ਚਾਵਨ ਚੁੱਖਾ ਕਿਹਾ ਸੀ ਦੁਰਯੋਧਨ ਕਿ ਤੁਸੀਂ ਉਹਨਾਂ ਦੇ ਘਰ ਕਿਉਂ ਗਏ, ਸਭਾ ਦੇ ਸ਼ਿੰਗਾਰ ਬੈਠੇ ਮਨੁੱਖ ਸਾਡੇ ਛੱਡ ਤੇ। ਇਹਨਾਂ ਨੇ ਕਿਹਾ ਜਿਹਾ ਜਿਹਾ ਬਿਦਰ ਦੇ ਦਿਲ ਚ ਪ੍ਰੇਮ ਸੀ ਉਹ ਜਿਹਾ ਸਾਡੇ ਤੁਹਾਡੇ ਕਿਸੇ ਦੇ ਦਿਲ ਚ ਪ੍ਰੇਮ ਨਹੀਂ ਸੀ ਮੇਰੇ ਨਾਲ, ਇਸ ਕਰਕੇ ਗੋਬਿੰਦ ਭਾਵ ਭਗਤ ਦਾ ਭੁੱਖਾ। ਕਬੀਰ ਜੀ ਨੇ ਕਿਹਾ ਰਾਜਨ ਕਵਨ ਤੁਮਾਰੇ ਆਵੇ, ਫਿਰ ਰਾਜਾ ਦੁਰਯੋਧਨ ਤੇਰੇ ਘਰ ਕਹਾਉਣ ਆਵੇ। ਐਸੋ ਭਾਵ ਬਿਦਰ ਕੋ ਦੇਖੋ ਗਰੀਬ ਹੋਏ ਭਾਵ ਹੈ, ਐਸਾ ਪ੍ਰੇਮ ਵੇਖਿਆ ਬਿਦਰ ਭਗਤ ਦੀ ਗਰੀਬੀ ਮੈਨੂੰ ਚੰਗੀ ਲੱਗਦੀ ਸੀ ਅਤੇ ਹਸਤੀ ਦੇਖ ਭਰਮ ਤੇ ਪੂਜਾ। ਦੁਰਯੋਧਨ ਜਦੋਂ ਕ੍ਰਿਸ਼ਨ ਜੀ ਮਿਲਣ ਵਾਸਤੇ ਆਏ ਪਾਂਡਵਾਂ ਨੂੰ ਪੰਜ ਪਿੰਡ ਦਵਾਉਣ ਵਾਸਤੇ ਕਹਿਣ ਵਾਸਤੇ, ਦੁਰਯੋਧਨ ਕਿਹਾ ਜੇ ਮੈਂ ਕ੍ਰਿਸ਼ਨ ਜੀ ਆਇਆ ਤੋਂ ਖੜਾ ਹੋ ਗਿਆ ਲੋਕ ਮੈਨੂੰ ਕਹਿਣਗੇ ਛੋਟਾ ਹੈ, ਤੇ ਜੇ ਨਾ ਖੜਾ ਹੋਇਆ ਕ੍ਰਿਸ਼ਨ ਜੀ ਨਰਾਦਰੀ ਸਮਝਣਗੇ। ਇਸ ਕਰਕੇ ਹਾਥੀ ਖਾਨੇ ਪਹਿਲਾਂ ਹੀ ਚਲਿਆ ਗਏ ਸੀ ਦੁਰਯੋਧਨ, ਵੀ ਉਧਰੇ ਮਿਲ ਪਾਂਗੇ ਖੜੇ ਖੜਾਏ। ਕ੍ਰਿਸ਼ਨ ਜੀ ਨੂੰ ਪਤਾ ਲੱਗਾ ਉਦੋਂ ਪਿੱਛੇ ਹੀ ਵਾਪਸ ਹੋ ਗਏ, ਦੁਰਯੋਧਨ ਮਿਲੇ ਨਹੀਂ ਸੀ। ਇਸ ਪ੍ਰਕਾਰ ਕਹਿੰਦੇ ਹਸਤੀ ਦੇਖ ਭਰਮ ਤੇ ਭੁੱਲਾ। ਦੂਜੇ ਦਿਨ ਜਦੋਂ ਸਭਾ ਚ ਆਏ ਕਹਿਣ ਲੱਗੇ ਹੇ ਰਾਜਨ ਤੂੰ ਤਾਂ ਹਾਥੀਆਂ ਨੂੰ ਵੇਖਣ ਹਾਥੀ ਖਾਨੇ ਚਲਿਆ ਗਿਆ, ਇਹ ਭਰਮ ਚ ਪੈ ਗਿਆ, ਸ੍ਰੀ ਭਗਵਾਨ ਨਾ ਜਾਣਿਆ ਪਰਮੇਸ਼ਰ ਦਾ ਰੂਪ ਨਾ ਸਮਝਿਆ। ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰਮਾ ਮਾਨਿਆ, ਤੇਰਾ ਦੁੱਧ ਜਿਹੜਾ ਘਰ ਪੀਣਾ ਸੀ ਤੇ ਬਿਦਰ ਦਾ ਪਾਣੀ ਮੈਂ ਅੰਮ੍ਰਿਤ ਵਰਗਾ ਉਦੋਂ ਮੰਨਿਆ ਚੰਗਾ ਮੰਨਿਆ ਹੈ ਅਤੇ ਇਸੇ ਪ੍ਰਕਾਰ ਖੀਰ ਸਮਾਨ ਸਾਗ ਮੈਂ ਪਾਇਆ, ਤੇਰੇ ਘਰ ਖੀਰ ਖਾਣੀ ਸੀ ਉਹਨਾਂ ਦੇ ਘਰ ਅਰੂਣਾ ਸਾਗ ਮੈਂ ਖਾਧਾ ਹੈ, ਗੁਣ ਗਾਵਤ ਰਹਿਣ ਬਿਹਾਣੀ ਤੇਰੇ ਕੋਲ ਝਗੜੇ ਦੀਆਂ ਗੱਲਾਂ ਹੋਣੀਆਂ ਸੀ, ਉੱਥੇ ਪਰਮੇਸ਼ੁਰ ਦੇ ਗੁਣ ਗਾਉਂਦਿਆਂ ਵੀ ਸਾਡੀ ਰਾਤ ਬਤੀਤ ਹੋਈ ਹੈ। ਕਬੀਰ ਕੋ ਠਾਕਰ ਅੰਤ ਬਨੋਦੀ ਜਾਤ ਮੈਂ ਕਹਾਂ ਕਿ ਮਾਨੀ, ਕਬੀਰ ਜੀ ਕਹਿੰਦੇ ਇਹੋ ਜਿਹਾ ਠਾਕਰ ਹੈ ਕਿਸੇ ਦੀ ਜਾਤ ਪਾਤ ਦੀ ਲਿਹਾਜ਼ ਨਹੀਂ ਰੱਖਦਾ। ਇਸ ਪ੍ਰਕਾਰ
ਦਾਸੀ ਸੁਤ ਜਨ ਬਿਦਰ ਸੁਦਾਮਾ,
ਦਾਸੀ ਦਾ ਪੁੱਤਰ ਜੋ ਭਗਤ ਸੀ ਸੁਦਾਮਾ ਭਗਤ ਬਿਦਰ ਜੀ,
ਸੁਦਾਮਾ
ਸੁਦਾਮਾ
ਉਗਰ ਸੈਨ ਕੌ ਰਾਜ ਦੀਏ,
ਸੁਦਾਮਾ ਜਿਹੜਾ ਸੀ ਇਹ ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਇਹ ਬ੍ਰਾਹਮਣ ਸੁਦਾਮਾ ਸੀ। ਸੰਦੀਪਨ ਦੇ ਪਾਸ ਜਦੋਂ ਗੁਰੂ ਦੇ ਪਾਸ ਕ੍ਰਿਸ਼ਨ ਜੀ ਤੇ ਪੜ੍ਹਦੇ ਹੁੰਦੇ ਸਨ, ਉਸ ਵਕਤ ਸੰਦੀਪਨ ਨੇ ਇੱਕ ਦਿਨ ਲੱਕੜਾਂ ਚੁਗਣ ਵਾਸਤੇ ਭੇਜੇ। ਲੱਕੜਾਂ ਚੁਗਣ ਵਾਸਤੇ ਜਦੋਂ ਗਏ ਤੇ ਪਾਲੇ ਦੀ ਰੁੱਤ ਸੀ, ਉਸ ਵਕਤ ਸਾਧ ਸੰਗਤ ਜੀ ਇਹਦੇ ਕੋਲੇ ਚੌਲ ਸੀ ਭੁੰਨੇ ਹੋਏ, ਇਹ ਚੱਬ ਰਿਹਾ ਸੀ ਤੇ ਕ੍ਰਿਸ਼ਨ ਜੀ ਕਹਿਣ ਲੱਗੇ ਮੂੰਹ ਹਿਲਾਉਣਾ, ਕਹਿੰਦਾ ਪਾਲੇ ਨਾ ਮੂੰਹ ਹਿਲਦਾ। ਜਦੋਂ ਵੇਖਿਆ ਤੇ ਮੂੰਹ ਚ ਬੁੱਕਲ ਚ ਮੂੰਹ ਲਿਆਇਆ ਸੀ ਤੇ ਚੌਲ ਚੁੱਬੀ ਜਾਵੇ, ਕਹਿੰਦੇ ਉਹ ਜਾ ਦਲਿਦਰੀਆ। ਇਹ ਦਲਿਦਰੀਆ ਕਹਿਣ ਤੋਂ ਇਹ ਸੁਦਾਮਾ ਦਲਿਦਰੀ ਹੋ ਗਿਆ ਸੀ। ਸੋ ਜਿਸ ਵਾਰ ਕ੍ਰਿਸ਼ਨ ਜੀ ਨੇ ਦਵਾਰਕਾ ਆਵਾਜ਼ ਕੀਤੀ ਹੈ, ਉਸ ਵੇਲੇ ਲਾਗੂ ਹੋਈ ਬ੍ਰਾਹਮਣੀ ਮਿਲ ਲੱਗਦੀ ਸੀ ਦਲਿਦਰ ਗਵਾਏ। ਬ੍ਰਾਹਮਣੀ ਕਹਿਣ ਲੱਗੀ ਪਿਛ ਲੱਗੀ ਹੋ ਕੇ, ਕਹਿੰਦੇ ਤੇਰੇ ਜਿਹੜੇ ਬਾਲ ਸਿਖਾਈ ਮਿੱਤਰ ਹੈ ਉਹਨਾਂ ਦਵਾਰਕਾ ਸੋਨੇ ਦੀ ਵਸਾਈ ਹੈ, ਤੂੰ ਜਾ ਕੇ ਦਲਿਦਰ ਕਿਉਂ ਨਹੀਂ ਗਵਾਉਂਦਾ। ਉਸ ਵੇਲੇ ਸਾਧ ਸੰਗਤ ਜੀ ਚੱਲਦਾ ਗਿਣਦਾ ਗਿੱਟੀਆਂ ਕਿਉਂ ਕਰ ਚਲੀਏ ਕੌਣ ਮਿਲਾਏ, ਗਿਣਤੀਆਂ ਗਿਣਦਾ ਤੁਰ ਪਿਆ ਵੀ ਕਿਵੇਂ ਮਿਲੀਏ। ਉਸ ਵੇਲੇ ਪਹੁੰਚਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਆਏ, ਸ਼ੇਰਾਂ ਵਾਲੇ ਦਰਵਾਜ਼ੇ ਦੇ ਅੱਗੇ ਆ ਕੇ ਖੜਾ ਹੋਇਆ। ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਗੱਲ ਵਿੱਚ ਲੀਤਾ, ਕ੍ਰਿਸ਼ਨ ਜੀ ਪੈਰੀ ਪੈ ਕੇ ਮਨਾ ਕੇ ਬਹੁਤ ਸਾਰੇ ਕੰਠ ਨਾਲ ਲਾ ਲਿਆ, ਚਰਨੀ ਪੈ ਕੇ ਗਲ ਨਾਲ ਲਾ ਲਿਆ, ਫਿਰ ਸਿੰਘਾਸਨ ਦੇ ਤੋਂ ਛੱਡ ਸਿੰਘਾਸਨ ਹਰ ਜੀ ਆਏ, ਸਿੰਘਾਸਨ ਛੱਡ ਕੇ ਆਪ ਆਏ, ਇਹਨੂੰ ਸਿੰਘਾਸਨ ਤੇ ਬਿਠਾਇਆ। ਕਹਿਣ ਲੱਗੇ ਮੇਰੇ ਵਾਸਤੇ ਕੀ ਲੈ ਕੇ ਆਇਆ ਹੈ? ਉਸ ਵੇਲੇ ਦਾ ਫਟਿਆ ਹੋਏ ਬਸਤਰ ਸਨ, ਚੌਲ ਜਿਹੜੇ ਭੁੰਨੇ ਸੀ ਕੱਢ ਕੇ ਕ੍ਰਿਸ਼ਨ ਜੀ ਨੂੰ ਦਿੱਤੇ। ਕ੍ਰਿਸ਼ਨ ਜੀ ਨੂੰ ਚਾਰ ਚੌਲ ਚੱਬ ਕੇ ਇਹਦੇ ਮੂੰਹ ਵਿੱਚੋਂ ਲੈ ਕੇ ਆਪਦੇ ਚੱਬ ਕੇ ਇਹਦੇ ਚਾਰ ਪਦਾਰਥ ਸੁਖ ਚ ਬਿਠਾਏ, ਸੋਨੇ ਦੇ ਮੰਦਰ ਬਣਾ ਤੇ ਸੁਦਾਮਾਪੁਰੀ ਵਿੱਚ ਚਾਰੇ ਪਦਾਰਥ ਜਿੰਨੇ ਮਿੱਟੀ ਦੇ ਭਾਂਡੇ ਸਾਰੇ ਸੋਨੇ ਦੇ ਬਣਾ ਤੇ ਸਾਰੇ ਪਦਾਰਥਾਂ ਨਾਲ ਭਰ ਦਿੱਤੇ। ਇਸ ਪ੍ਰਕਾਰ ਚਾਰ ਪਦਾਰਥ ਸੁਖ ਚ ਬਿਠਾਏ, ਦੱਸਿਆ ਹੈ ਨੀ ਕ੍ਰਿਸ਼ਨ ਜੀ ਨੇ, ਤੇ ਚਾਰ ਪਦਾਰਥ ਸੰਕੋਚ ਨਾਲ ਹੀ ਇਹਦੇ ਘਰ ਚ ਸਭ ਪਹੁੰਚਾ ਦਿੱਤੇ। ਜਦੋਂ ਸੁਦਾਮਾਪੁਰੀ ਜਾ ਕੇ ਵੇਖਿਆ ਤੇ ਸੋਨੇ ਦੇ ਮੰਦਰ ਬਣੇ ਹੋਏ ਤੇ ਇਹਦੇ ਘਰ ਵਾਲੀ ਨੇ ਕਿਹਾ ਕਿ ਤਾਂ ਸਭ ਕੋਈ ਪਦਾਰਥ ਆ ਗਏ ਹੈ, ਉਸ ਵੇਲੇ ਨਿਹਾਲ ਹੋ ਗਿਆ ਸੁਦਾਮਾ। ਇਸ ਪ੍ਰਕਾਰ ਸੁਦਾਮੇ ਦਾ ਦਲਿੱਦਰ ਚੱਕਿਆ ਸੀ। ਕਬੀਰ ਜੀ ਨੇ ਕਿਹਾ ਜੈ ਜੋ ਨਾਮਾ ਬਿਪ ਸਦਾਮਾ ਤਿਨਕੋ ਕਿਰਪਾ ਪਈ ਹੈ ਪਾਰ, ਕਹਿ ਕਬੀਰ ਤੂੰ ਸਮਰੱਥ ਦਾਤੇ ਚਾਰ ਪਦਾਰਥ ਦੇਤਨਾ ਬਾਰ। ਇਸ ਪ੍ਰਕਾਰ
ਉਗਰ ਸੈਨ ਕੋ ਰਾਜ ਦੀਏ,
ਉਗਰ ਸੈਨ ਜੋ ਨਾਨਾ ਸੀ ਸਾਧ ਸਿੰਘ ਜੀ ਕ੍ਰਿਸ਼ਨ ਭਗਵਾਨ ਦਾ, ਇਸ ਦੇ ਤਾਂ ਹੀ ਕੈਦ ਕਰਕੇ ਕੰਸ ਨੇ ਆਪ ਰਾਜ ਸਾਂਭ ਲਿਆ ਸੀ। ਇਸ ਪ੍ਰਕਾਰ ਜਿਸ ਵੇਲੇ ਉਗਰ ਸੈਨ ਨੂੰ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਜਿਸ ਵੇਲੇ ਕੰਸ ਦੇ ਤਾਂ ਹੀ ਮਾਰਿਆ ਹੈ, ਉਗਰ ਸੈਨ ਨੂੰ ਉਸ ਵੇਲੇ ਜੇਲ੍ਹ ਚੋਂ ਕੱਢ ਕੇ ਰਾਜ ਗੱਦੀ ਤੇ ਬਿਠਾਉਣਾ ਕੀਤਾ। ਜਿਸ ਪ੍ਰਕਾਰ ਬਚਨ ਆਉਂਦੇ ਹੈ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਸਕੀਓ, ਉਗਰ ਸੈਨ ਕੋ ਰਾਜ ਅਭੈ ਭਗਤਾਂ ਜਾਂਦੀ ਹੋ, ਅਭੈਤਾ ਦਿੱਤੀ ਭਗਤਾਂ ਜਿਨ੍ਹਾਂ ਨੂੰ, ਉਗਰ ਸੈਨ ਨੂੰ ਰਾਜ ਨਾਨੇ ਨੂੰ ਰਾਜ ਦਿੱਤਾ, ਆਪ ਨੇ ਰਾਜ ਸਾਂਭਿਆ। ਇਸ ਪ੍ਰਕਾਰ ਉਗਰ ਸੈਨ ਦੇ ਤਾਂ ਹੀ ਰਾਜ ਦੇਣਾ ਕੀਤਾ ਭਗਵਾਨ ਨੇ।
ਜਪਹੀਨ ਤਪਹੀਨ ਕੁਲਹੀਨ ਧਿਆਨਹੀਨ,
ਦੇਖੋ ਜਪ ਤੋਂ ਹੀ ਬੇਸਵਾ ਸੀ ਤਰਗੀ ਮਾਰਾ ਦਾ ਤੋਤੇ ਨੂੰ ਨਾਮ ਜਪਾਉਂਦੀ ਹੋਈ, ਅਤੇ ਤਪ ਤੋਂ ਹੀ ਨਾ ਜਿਹੜਾ ਸੀ ਤਾਰੀ ਲੈ ਗਰਗਾ ਬਿੰਦੂ ਕੁਬਜਾ ਜਿਹੜੀ ਸੀ ਇਹ ਤਪ ਤੋਂ ਹੀ ਨਹੀਂ ਸੀ, ਤੇ ਵਿਆਹ ਜਿਹੜਾ ਸੀ ਕੁਲ ਤੋਂ ਹੀਣਾ ਸੀ, ਤੇ ਅਜਾਮਲ ਕਰਮਾਂ ਤੋਂ ਹੀਣਾ ਸੀ। ਇਹ ਸਾਰੇ ਜਪ ਤੋਂ ਹੀ ਨਹੀਂ ਬੇਸਵਾ, ਤਪ ਤੋਂ ਹੀ ਨਹੀਂ ਆਪਣੇ ਕੁਬਜਾਂ, ਤੇ ਕੁਲ ਤੋਂ ਹੀਣਾ ਵਿਆਹ ਸੀ, ਕਰਮ ਤੋਂ ਹੀਣਾ ਅਜਾਮਲ ਸੀ। ਨਾਮੇ ਕੇ
ਸਵਾਮੀ ਤੇਰੇ,
ਜਪ ਤੋਂ ਹੀਣੇ, ਤਪ ਤੋਂ ਹੀਣੇ, ਕੁਲ ਤੋਂ ਹੀਣੇ, ਕਰਮਾਂ ਤੋਂ ਵੀ ਜਿਹੜੇ ਹੀਣੇ ਸਨ ਕੁਲ ਦੇ ਤੋਂ, ਉਹ ਸਾਰੇ ਨਾਮ ਦੇ ਜੀ ਕਹਿੰਦੇ ਮਹਾਰਾਜ ਨਾਮ ਦੇ ਆਸਰੇ ਤਰ ਗਏ, ਨਾਮ ਨੂੰ ਜਪਦੇ ਅਸੀਂ ਕਿਉਂ ਨਾ ਭਾਈ ਤਰਾਂਗੇ, ਜਿਨ ਨਾਮ ਨੂੰ ਪੱਥਰ ਵੀ ਤਾਰ ਦਿੱਤੇ। ਇਸ ਕਰਕੇ ਸਾਨੂੰ ਨਿਸ਼ਚੈ ਜ਼ਰੂਰ ਪਰਮੇਸ਼ਵਰ ਦਾ ਨਾਮ ਤਾਰ ਦੇਵੇਗਾ। ਇੱਕੋ ਹੀ ਸ਼ਬਦ ਭਗਤ ਨਾਮ ਦੇ ਲੈ, ਇੱਥੇ ਗੌੜੀ ਚਾਪ ਜੀ ਨੂੰ ਉਚਾਰਨ ਕੀਤਾ ਹੈ।